Oh, ਤੇ ਗੁਰੂ ਅੱਗੇ ਵੀ ਗੋਡੇ ਟੇਕੀ ਦੇ ਨੇ, ਗਲ ਵਿੱਚ ਪੱਲਾ ਪਾਈ ਦੇ, ਸਾਨੂੰ ਸੁੱਖ ਦੇ ਰੱਖੇ ਰੱਖੋ
ਸਰਨਾਮ।
ਤੇ ਗੁਰੂ ਅੱਗੇ ਬੰਦਾ ਤਾਂ ਹੀ ਹੱਥ ਬੰਨ ਕੇ ਖੜਦਾ ਹੈ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਐਫਰਟਸ, ਮੇਰੀਆਂ ਕੋਸ਼ਿਸ਼ਾਂ ਉਨੀਆਂ ਕਾਮਯਾਬ ਨਹੀਂ ਹੋਣੀਆਂ ਜਿੰਨੀਆਂ ਗੁਰੂ ਦੀਆਂ ਬਖਸ਼ਾਂ ਨਾਲ ਮੈਨੂੰ ਸੁੱਖ ਮਿਲ ਸਕਦਾ। ਉਹ ਅਰਦਾਸ ਤੇ ਆ ਖੜਦੇ, ਆਪਣਾ ਤਾਣ ਮਾਣ ਲਾਈ ਦੇ। ਸਾਇੰਸ ਨੇ ਬੜੀ ਤਰੱਕੀ ਕੀਤੀ, ਬੜੀ ਕੋਸ਼ਿਸ਼ ਕੀਤੀ, ਬੜੀ ਸਫਲਤਾ ਵੀ ਪ੍ਰਾਪਤ ਕੀਤੀ ਸੰਸਾਰ ਨੂੰ ਸੁੱਖ ਦੇਣ ਵਾਸਤੇ। ਬੜੇ ਬੜੇ ਔਖੇ ਕੰਮ, ਛੁਟਕਾਰਾ ਦੇ ਦਿੱਤਾ ਮਨੁੱਖ ਨੂੰ, ਮਸ਼ੀਨ ਕਰਨ ਲੱਗ ਪਏ। ਆਪਾਂ ਪੰਜਾਬ ਵਿੱਚੋਂ ਆਏ, ਜਿਉਂ ਜੱਟ ਦਾਤੀ ਚੱਕਦਾ ਸੀ ਵਿਸਾਖੀ ਨੂੰ, ਸਾਰਾ ਵਿਸਾਖ ਕਣਕ ਵੱਢੀ ਜਾਂਦਾ ਸੀ, ਭਰੀਆਂ ਬੰਨੀ ਜਾਂਦਾ ਸੀ, ਗੱਡਿਆਂ ਤੇ ਢੋਈ ਜਾਂਦਾ ਸੀ, ਖੜੀਆਂ ਲਾਉਂਦਾ ਸੀ, ਫਿਰ ਗਾਹ ਪਾਉਂਦਾ ਸੀ, ਪੈੜੀਆਂ ਪੱਟਦਾ ਸੀ, ਧੜਾ ਨਿਖਾਰਦਾ ਸੀ, ਜੇਠ ਵੀ ਲੰਘ ਜਾਂਦਾ ਸੀ ਤੇ ਦਾਣੇ ਹੁੰਦੇ ਤੇ ਸੌਵਣ। ਜਿਹਦੇ ਪਿੰਡ ਵਿੱਚ ਸੌਵਣ ਦਾਣੇ ਹੋ ਜਾਣ ਨਾ, ਬੱਲੇ ਬੱਲੇ ਹੋ ਜਾਂਦੇ ਸੀ, ਕਹਿੰਦੇ ਤੇ ਸੌਵਣ ਕਣਕ ਹੋ। ਸੌਵਣ ਦੇ ਪੱਕੇ ਹੋਏ 40 ਮਣ ਤੇ 40 ਮਣ ਪੱਕਿਆਂ ਦੇ ਹੋਏ 16 ਕੁਇੰਟਲ ਤੇ ਹੁਣ 16 ਕੁਇੰਟਲ ਤੇ ਸਾਂਝੀ ਨੀ ਰਲਦਾ ਕਰਨੇ ਕੀ ਹੈ, ਨੌਕਰ ਨੀ ਰਲਦਾ। ਤੇ ਕਿੰਨਾ ਸਾਧਨ ਸਖਾਲਾ ਹੋ ਗਿਆ ਕਿ 3 ਮਹੀਨੇ ਖੇਤਾਂ ਵਿੱਚ ਫਿਰ ਕੇ ਜਿਹੜੇ 100 ਮਣ ਦਾਣੇ ਚੱਕਦਾ ਸੀ ਨਾ ਟਰੈਕਟਰ, ਤੇ ਹੁਣ 500 ਕੁਇੰਟਲ ਸਿੱਧੀ ਖੇਤ ਤੋਂ ਮੰਡੀ ਤੇ ਮੰਡੀ ਤੋਂ ਜੇਬ ਵਿੱਚ। ਹੱਥ ਲਾਉਣਾ ਹੀ ਨਹੀਂ, ਦਾਤੀ ਚੱਕਣੀਆਂ ਨਹੀਂ, ਤਕੜੀਆਂ ਨਾਲ ਧੜਾ ਨਿਖਾਰਨੀ ਨਹੀਂ, ਹਾਲੀ ਵਾਹੁਣਾ, ਹਰਟ ਨਹੀਂ ਅੱਕਣਾ, ਸਵਾਗੇ ਨਹੀਂ ਮਾਰਨੇ, ਸਭ ਕੁਛ ਮਸ਼ੀਨਰੀ ਕਰ ਲਈ। ਆਹ ਜਿਹੜਾ ਸਾਡਾ ਬੀਬੀਆਂ ਦਾ ਲੜਨੇ ਨੂੰ ਬੜਾ ਸੁੱਖ ਹੋਇਆ, ਕੱਪੜੇ ਨੀ ਹੱਥ ਨਾਲ ਧੋਣੇ, ਵੇਲਣਾ ਵੇਲਣਾ ਨੀ ਵੇਲਣਾ, ਚੱਕੀ ਨੀ ਫੇਰਨੀ, ਕਪਾਹ ਨੀ ਚੁਗਣੀ, ਮਿਰਚਾਂ ਨੀ ਚੁਗਣੀਆਂ, ਤੇ ਇਹਨਾਂ ਨੂੰ ਤਾਂ ਇੰਨਾ ਸੁੱਖ ਹੋਇਆ ਨਾ ਭੈਣਾਂ ਨੂੰ। ਇਹ ਸਾਨੂੰ ਲੱਸੀ ਵੀ ਤਾਂ ਦੇਣਗੀਆਂ ਜੇ ਬਿਜਲੀ ਆ ਜਾਵੇ, ਨਹੀਂ ਮੱਕੀ ਦੀ ਰੋਟੀ ਸਾਗ ਹੈ ਭਾਈ, ਖਾਈ ਜਾ ਨਰਕੇ ਦੇ ਪਾਣੀ ਨਾਲ, ਮੈਂ ਤੈਨੂੰ ਕਿੱਥੋਂ ਦੇ ਦਵਾਂ, ਬਿਜਲੀ ਨੀ ਆਈ। ਹੁਣ ਲੱਸੀ ਵੀ ਤਾਂ ਮਿਲੂ ਜੇ ਬਿਜਲੀ ਆ ਜਾਵੇ, ਨਹੀਂ ਤਾਂ ਸੁੱਕੀਆਂ ਛਕੋ। ਬੜੇ ਸੁੱਖਾਂ ਦੇ ਸਾਧਨ ਮਸ਼ੀਨ ਚ ਕੱਪੜੇ ਪਾਏ, ਆਪੇ ਧੋਂਦੀ ਹੈ, ਆਪੇ ਸੁਕਾਉਂਦੀ ਹੈ, ਤੇ ਪਤਾ ਨੀ ਥੋੜੀ ਜਿਹੀ ਦੇਰ ਨੂੰ ਕੋਈ ਮਸ਼ੀਨ ਐਸੀ ਨਿਕਲ ਆਵੇ, ਪ੍ਰੈਸ ਵੀ ਖੁੱਲੇ ਕਰ ਦੇਵੇ। ਕੈਨੇਡਾ ਵਿੱਚ ਮੈਨੂੰ ਨੌਰਥ ਪੋਲ ਤੇ ਲੈ ਗਏ, ਬਹੁਤ ਦੂਰ, ਮਕੰਜੀ, ਪ੍ਰਿੰਸ ਜਾਰਜ, ਬੜੀ ਬਰਫ਼ ਪੈਂਦੀ ਹੈ, ਦਰਖਤਾਂ ਉੱਪਰ ਵੀ ਬਰਫ਼, ਉਸੇ -40 ਤਾਂ ਆਵੇਂ ਰਹਿੰਦਾ, ਆਵੇਂ 35-40 ਤੱਕ ਉੱਥੇ ਆਮ। ਜੇ 4 ਮੈਂਬਰ ਹੈ ਘਰ ਦੇ ਤਾਂ ਇੱਕ ਦੀ ਡਿਊਟੀ ਇਹ ਲੱਗੀ ਹੈ, ਤੂੰ ਜੌਬ ਤੇ ਨਹੀਂ ਜਾਣਾ, ਤੂੰ ਆਪਣੇ ਕੋਠੇ ਤੋਂ ਬਰਫ਼ੇ ਲਾਉਂਦੀ ਜਾਣਾ, ਜੇ ਤੂੰ ਨਾ ਲਾਈ ਤੇ ਸਾਰੇ ਵਿੱਚੇ ਆ ਜਾਂਗੇ, ਉਹਦੇ ਕੰਮ ਉੱਥੇ ਬਰਫ਼। ਉੱਥੇ ਮੈਨੂੰ ਇੱਕ ਕਮੇਟੀ ਦਾ ਪ੍ਰਧਾਨ ਕਹਿੰਦਾ ਜੀ, ਤੁਹਾਨੂੰ ਥੋੜ੍ਹਾ ਜਿਹਾ ਹੋਰ ਗਾਹਾਂ ਲੈ ਜਾਣਾ, ਇੱਕ ਗੁਰਦੁਆਰਾ ਦਿਖਾਉਣਾ ਹੈ ਤੁਹਾਨੂੰ। ਮੈਂ ਕਿਹਾ ਪ੍ਰਧਾਨ ਸਾਹਿਬ, ਦੇਖੀ ਦੀ ਹੈ ਨਮਾਇਸ਼, ਗੁਰਦੁਆਰੇ ਦੇ ਕਰੀਦੇ ਦਰਸ਼ਨ, ਦੇਖਣ ਨੀ ਜਾਈਦੇ ਗੁਰਦੁਆਰੇ ਦੇ, ਦੀਦਾਰ ਕਰੀਦੇ ਗੁਰੂ ਦੇ ਘਰ ਦੇ, ਦੇਖਣ ਜਾਇਆ ਕਰੋ ਇੱਥੇ ਐਲਿਜ਼ਾਬੈਥ ਦਾ ਮਹਿਲ, ਇੱਥੇ ਆਇਆ ਕਰੋ ਗੁਰੂ ਦੇ ਦਿਲ ਦੇ ਦਰਸ਼ਨ ਕਰਨ। ਕਹਿੰਦਾ ਬਾਬਾ ਜੀ ਤੁਸੀਂ ਚੱਲੋ ਤਾਂ ਸਹੀ, ਵੇਖੋ ਅਸੀਂ ਗੁਰਦੁਆਰਾ ਬਣਾਇਆ। ਮੈਂ ਕਿਹਾ ਕੀ ਸਿਫਤਾਂ ਨੇ, ਮੈਂ ਉਹਦੀ ਨਾਲ ਸਮਝ ਲਈ ਵੀ ਖੌਮੇ ਦਾ ਟੈਂਪਰੇਚਰ ਚੜਿਆ। ਕਹਿੰਦਾ ਬਾਬਾ ਜੀ ਅਸੀਂ ਗੁਰਦੁਆਰਾ ਬਣਾਇਆ, ਉੱਥੇ ਭਾਂਡੇ ਵੀ ਮਸ਼ੀਨ ਮਾਂਜਦੀ ਹੈ, ਸਬਜ਼ੀ ਵੀ ਮਸ਼ੀਨ ਕੱਟਦੀ ਹੈ, ਆਟਾ ਵੀ ਮਸ਼ੀਨ ਗੁੰਨਦੀ ਹੈ, ਰੋਟੀਆਂ ਵੀ ਮਸ਼ੀਨ ਪਕਾਉਂਦੀ ਹੈ, ਕਾਰਜ ਪ੍ਰਧਾਨ 6 ਮਹੀਨੇ ਨੂੰ ਖਾਊਗੀ ਵੀ ਮਸ਼ੀਨ ਛੁੱਟੀ ਹੋਣ ਵਾਲੀ ਆ। ਮੈਂ ਕਿਹਾ ਤੇਰਾ ਗੁਰਦੁਆਰਾ ਚ 5 ਸਟਾਰ ਹੋਟਲ ਹੈ ਜਿੱਥੇ ਹੱਥਾਂ ਨਾਲ ਭਾਂਡੇ ਨੀ ਮਾਂਜੇ ਜਾਂਦੇ, ਹੱਥਾਂ ਨਾਲ ਝਾੜੂ ਨੀ ਦਿੱਤਾ ਜਾਂਦਾ, ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ, ਨਾਨਕ ਕੀ ਪ੍ਰਭ ਪਾਸ ਬੇਨਤੀ ਤੇਰੇ ਜਨ ਦੇਖਣ ਪਾਵਾਂ, ਮੈਂ ਤਾਂ ਸੰਗਤ ਦਾ ਆਟਾ ਵੀ ਹੱਥੀ ਪੀਵਾਂ। ਤੇ ਹੁਣ ਸਿੱਖ ਪੰਗਤ ਵਿੱਚ ਬੈਠ ਕੇ ਔਖਾ ਹੀ ਹੈ, ਪੰਗਤ ਵਿੱਚ ਖਾਈ ਜਾਂਦਾ ਪ੍ਰਸ਼ਾਦਾ ਛਕੀ ਜਾਂਦਾ, ਤੇ ਜਦ ਛਕ ਲਵੇ ਨਾ ਸਿੱਖ ਆਲੇ ਦੁਆਲੇ ਵੇਖਦਾ ਵੀ ਕੋਈ ਥਾਲ ਚੱਕਣ ਵਾਲਾ ਆਊਗਾ ਕਿ ਮੈਨੂੰ ਇਹ ਚੱਕਣਾ ਪਊਗਾ। ਬੜਾ ਔਖੀ ਜੀ ਹੋਈ ਵੀ ਇਹ ਸੇਵਾ ਹੱਥ ਬੰਨ ਕੇ ਤੁਸੀਂ ਕੁਛ ਢਾਲ ਲੈਂਦੇ ਹੋ, ਤੁਹਾਡਾ ਧੰਨਵਾਦ ਜੀ। ਇੱਥੇ ਵੀ ਖੜੇ ਰਹੋ ਤੁਸੀਂ, ਬਾਬਾ ਜੀ ਕੋਈ ਸੇਵਾ ਦੱਸੋ, ਤੇ ਜੇ ਕਹਾਂ ਤੂੰ ਕੋਈ ਪਾਣੀ ਦਾ ਗਲਾਸ ਮੰਗਾ ਲਵੇ। ਸਿੱਖ ਆਲੇ ਦੁਆਲੇ ਵੇਖਦਾ ਵੀ ਹੋਰ ਲਿਆਉਣ ਵਾਲਾ ਹੈਗਾ ਕਿ ਮੈਨੂੰ ਇਹ ਜਾਣਾ ਪਊਗਾ, ਬੜੀ ਪ੍ਰੋਬਲਮ ਖੜੀ ਹੋ ਜਾਂਦੀ ਹੈ। ਉੱਥੋਂ ਹੀ ਹੱਥ ਮਾਰੂਗਾ ਫਲਾਣਾ ਸੇ ਲਿਆਈ ਕਿ ਪਾਣੀ ਦਾ ਗਲਾਸ, ਗਾਹਾਂ ਟ੍ਰਾਂਸਫਰ ਕਰ ਦਿੰਦੇ ਹੁਕਮ ਨੂੰ ਸੇਵਾ ਨੂੰ, ਤੇ ਇੱਕ ਹੋਰ ਨਵਾਂ ਹੀ ਰਿਵਾਜ ਸਿੱਖਾਂ ਚ ਲਿਆ ਉਹਨੇ। ਬਾਬਾ ਜੀ ਕੋਈ ਹੋਰ ਸੇਵਾ ਦੱਸੋ ਹੋਰ, ਵੀ ਪਹਿਲਾਂ 50 ਕੁ ਕਰ ਲਈਆਂ ਇੱਥੇ ਆਖੋ ਸਾਹਿਬ ਕਰੀ ਇੱਕ ਵੀ ਨੀ, ਤੇ ਕਹੂਗਾ ਹੋਰ ਸੇਵਾ। ਹੋਰ ਸੇਵਾ ਤਾਂ ਉਹ ਪੁੱਛੇ ਜਿਹਨੇ 5-7 ਪਹਿਲਾਂ ਕਰੀਆਂ ਹੋਣ, ਜਾਂ ਫਿਰ ਹੋਰ ਸੇਵਾ ਦੂਜੀ ਹੁੰਦੀ ਹੈ ਜਿਹਨੂੰ ਗੰਦ ਝਾੜਨੀ ਕਹਿੰਦੇ ਹੈ, ਇੱਥੇ ਹੋਰ ਸਾਧਨਾ ਉਹ ਕਰਦਾ, ਫਿਰ ਹੋਰ ਸੇਵਾ ਕੀ ਹੁੰਦੀ। ਗੰਨੀ ਕਤਰਾਉਣ ਲੱਗ ਪਏ ਆਪਾਂ, ਕਿੰਨੇ ਸੁੱਖ ਰੱਬ ਨੇ ਦੇ ਦਿੱਤੇ, ਕੋਈ ਹੱਥੀ ਬੋਝ ਭਾਰ ਨਹੀਂ ਚੱਕਣਾ, ਸੈਲਫ ਕਨਵਿੰਸ ਦੇ ਦਿੱਤੀਆਂ, ਬੈਡ ਲੱਗੇ ਹੁੰਦੇ ਨੇ ਦੇਖੋ ਆਪਣੇ ਬਾਪੂਆਂ ਕਰਨੇ ਗੁਰਮੁਖੋ ਬਾਬਿਆਂ ਕਰਨੇ। ਨੋਟ ਕਰ ਲਿਓ, ਜਿਹੜਾ ਮਨੁੱਖ ਅੱਗੇ ਤੇ ਪਿੱਛੇ ਨਿਗਾਹ ਨਾ ਮਾਰੇ, ਵਰਤਮਾਨ ਨੂੰ ਦੇਖਣ ਲੱਗ ਜਾਵੇ ਪ੍ਰੇਮੀ, ਉਹ ਖਤਾ ਖਾਂਦਾ ਹੁੰਦਾ, ਉਹ ਫਿਰ ਉਜਾਇਆ ਕਰਦਾ। ਪਿੱਛੇ ਅੱਗੇ ਵੇਖੋ, ਪਿੱਛੇ ਅਸੀਂ ਕੀ ਸੀ, ਸਾਨੂੰ ਕੀ ਹੋਣਾ ਚਾਹੀਦਾ, ਤੇ ਤੂੰ ਗਬਲੀ ਗਬਲੀ ਉਡਾਂਗ ਚੱਕੀ ਫਿਰਦਾ ਵੀ ਹੁਣ ਗਿਆ ਹੈ। ਇੱਕ ਵਿਧਾਨ ਦੀ ਗੱਲ ਕਹਿ ਰਿਹਾ ਤੁਹਾਨੂੰ, ਜਿਹੜਾ ਹੁਣ ਹੈ ਨਾ ਪ੍ਰੈਜੈਂਟ, ਇਹ ਨਾ ਕਿਸੇ ਕੋਲ ਰਿਹਾ ਤੇ ਨਾ ਗਾਹਾਂ ਨੂੰ ਇਹਨੇ ਰਹਿਣਾ ਕਿਸੇ ਕੋਲ, ਇਹ ਨੀ ਕਿਸੇ ਦਾ ਮਿੱਤ ਬਣਿਆ, ਇਹ ਤਾਂ ਆਇਆ ਨੀ ਤੇ ਗਿਆ ਨੀ। ਜੁੜੋ ਕੁਝ ਆਪਣੇ ਆਉਣ ਨਾਲ ਆਦ ਨਾਲ, ਤੇ ਜੁੜੋ ਆਪਣੇ ਅੰਤ ਨਾਲ, ਆਪਣੇ ਪਿੱਛੇ ਨਾਲ ਜੁੜੋ, ਕਦੇ ਜੁੜੇ ਹੀ ਨਹੀਂ। ਜੇ ਜੁੜ ਜਾਓ ਜੋ ਕੁਝ ਵਾਹਿਗੁਰੂ ਨੇ ਦਿੱਤਾ ਉਹਨੂੰ ਬਹੁਤ ਕਹਿ ਦੋ, ਜੁੜਿਆ ਹੀ ਨਹੀਂ ਵੀ ਜਿੱਦਣ ਆਇਆ ਸੀ ਉਹ ਜਿੰਨੇ ਵੀ ਤੁਸੀਂ ਬੈਠੇ ਹੋ ਪ੍ਰੇਮੀ ਹੋ, ਬੇਨਤੀ ਹੋਏ ਵੀ ਜਿੱਦਣ ਤੁਸੀਂ ਜੰਮੇ ਤੇ ਤੁਹਾਡੇ ਚੋਂ ਕੋਈ ਆਪ ਨਹਾਤਾ ਤਾ ਉਹਨਾਂ, ਕਿਸੇ ਨੇ ਇਸ਼ਨਾਨ ਆਪ ਕਰੇ ਤੇ, ਕਿਸੇ ਨੇ ਝੱਕਾ ਆਪ ਪਾਇਆ ਤਾ ਉਹਨਾਂ, ਕਿਸੇ ਭੈਣ ਦੇ ਨਰਾਜ਼ ਹੋਣੇ, ਕਿਸੇ ਬੀਬੀ ਨੇ ਕੱਚੀ ਪਾਤੀ ਹੋਣੀ ਹੈ, ਕਿਸੇ ਨੇ ਇਹਨੂੰ ਲਾਇਆ ਤੇ, ਜਿੱਦਣ ਜਾਏਗਾ ਉਦਣ ਕਿਹੜਾ ਸਾਬਣ ਆਪ ਮਿਲੇਗਾ, ਕੋਈ ਸਾਧਨ ਉਦਣ ਪੈਂਟ ਆਪ ਕਸੇਗਾ। ਜਿੱਦਣ ਆਏ ਕਿਸੇ ਨੇ ਨੜਾਏ, ਜਿੱਦਣ ਜਾਏਗਾ ਉਦਣ ਵੀ 4 ਭਾਈ ਉਹ ਗੜਵੀਆਂ ਪਾਉਣਗੇ, ਉਦਣ ਕਿਹੜਾ ਪੱਗ ਆਪ ਬੰਨੇਗਾ। ਜੁੜ ਜਿਹੜਾ ਆਪਣੇ ਪਿਛੋਕੇ ਨਾਲ, ਜੁੜ ਜਿਹੜਾ ਆਪਣੇ ਆਉਣ ਵਾਲੇ ਸਮੇਂ ਨਾਲ, ਤੈਨੂੰ ਪਤਾ ਲੱਗੇ ਤੂੰ ਹੈ ਕੀ। ਜਿੱਦਣ ਆਏ ਨੰਗਾ, ਜਿੱਦਣ ਜਾਵੇਗਾ ਨੰਗਾ, ਤੇ ਖੱਬੇ ਖੱਬੇ ਕਾਹਨੂੰ ਡਾਂਗ ਚੱਕੀ ਫਿਰਦੇ, ਮੇਰੇ ਵਰਗਾ ਕੈਨੇਡਾ ਚ ਹੈ ਹੀ ਕੋਈ ਨੀ, ਮੇਰੇ ਵਰਗਾ ਯੂਕੇ ਚ ਇਹੀ ਕੋਈ ਨੀ। ਨਾਂਗੇ ਆਵਣ, ਤੁਹਾਨੂੰ ਬੇਨਤੀ ਹੈ, ਵਰਤਮਾਨ ਕਿਸੇ ਦਾ ਨੀ ਬਣਿਆ, ਇਹ ਬਾਦਸ਼ਾਹਾਂ ਦਾ ਨੀ ਬਣਿਆ, ਇਹ ਅਮੀਰਾਂ ਦਾ ਨੀ ਬਣਿਆ, ਇਹਦਾ ਪਤਾ ਹੀ ਨੀ, ਇਹਦਾ ਕੰਮੇ ਅਲੱਗ ਜਾਣਾ। ਵਰਤਮਾਨ ਕਦੇ ਸਟੇਬਲ ਨੀ ਹੋਇਆ, ਸਟੇ ਨੀ ਕਰਿਆ, ਕੱਚਾ ਕੋਠਾ ਹੁੰਦਾ ਸੀ ਕੱਚਾ ਇਹੋ ਜਿਹੇ ਕੋਠੇ ਹੁੰਦੇ ਸੀ ਨਾ ਆਪਣੇ ਪੰਜਾਬ ਚ ਗੁਰੂ ਪਿਆਰਿਓ ਜਦ ਸੌਣੇ ਸ਼ੁਰੂ ਹੋ ਜਾਣ ਸੌਣ ਵੀ ਲੰਘ ਜਾਣੀ ਭਾਦੋਂ ਵੀ ਲੰਘ ਜਾਣੀ ਘਰ ਦਾ ਇੱਕ ਮੈਂਬਰ ਤਸਲੇ ਹੀ ਚੱਕੀ ਫਿਰੀ ਜਾਂਦਾ ਤਾਂ ਗਲੀਆਂ ਮੁੰਦਦਾ ਖੁਸ਼ ਸਤਨਾ ਯਾਦ ਹੋਣਾ ਤੁਹਾਡੇ ਸਾਰੇ
ਬੇਨਤੀ ਹੈ ਕੱਲ ਨੂੰ ਪਹਿਲਾਂ ਟੀਵੀ ਖਰੀਦਿਓ ਕਦੇ ਘਾਟੇ ਚ ਨਾ ਰਹਿ ਜਾਓ
ਗੁਰਮੁਖ ਸਹਿਤ ਧਰਮਰਾਜ ਜੀ ਨੇ ਪਹਿਲਾਂ ਜਾਂਦੇ ਨੂੰ ਪੁੱਛਣਾ ਵੀ ਕੋਈ ਗਾਉਣ ਛਾਉਣ ਵਾਲੀ ਸੁਣੀ ਕਿ ਨਹੀਂ ਤੂੰ, ਬਾਕੀ ਗੱਲਾਂ ਉਹਨੇ ਬਾਅਦ ਚ ਪੁੱਛਣੀ ਹੈ ਕੋਈ ਤੂੰਬਾ ਸੁੰਬਾ ਖੜ ਗਿਆ ਕਦੇ ਕਿ ਨਹੀਂ, ਕਿੰਨੇ ਸੁੱਖਾਂ ਦੇ ਸਾਧਨ ਵਾਹਿਗੁਰੂ ਨੇ ਦੇ ਤੇ, ਆ ਕਿੱਥੇ ਹਾਰਟ ਬੈਡ ਢੂਹੀਆਂ ਨੂੰ ਖਾਈ ਜਾਂਦੀ ਹੁੰਦੀ ਸੀ ਮੁੰਜ, ਤੇ ਕਿੱਥੇ ਵਾਹਿਗੁਰੂ ਨੇ ਟੈਲਪ ਦੇ ਪਿੱਲੋ ਦਿੱਤੇ ਹੋਏ ਨੇ, ਡਬਲ ਬੈਡ ਦਿੱਤੇ ਹੋਏ ਨੇ। ਪਰ ਮੈਂ ਹੁਣ ਤੁਹਾਨੂੰ ਗੱਲ ਮੁਕਾਵਾਂ ਤੇ ਹੱਥ ਬੰਨ ਕੇ ਪੁੱਛਾਂ ਕਿ ਘਰ ਤਾਂ ਤੁਸੀਂ ਭਾਂਡੇ ਸੁੱਖਾਂ ਦੀਆਂ ਚੀਜ਼ਾਂ ਨਾ, ਪਰ ਵੀ ਮੈਨੂੰ ਇਮਾਨਦਾਰੀ ਨਾਲ ਦੱਸੋ ਕੋਈ ਸੁਖੀ ਹੈ ਕਿ ਨਹੀਂ। ਗੱਲ ਤੇ ਇੱਥੇ ਮੁੱਕਣੀ ਹੈ ਨਾ ਗੁਰਮੁਖ ਪਿਆਰਿਓ, ਘਰ ਭਾਂਡੇ ਸੁੱਖਾਂ ਦੇ ਸਾਧਨ ਨਾਲ ਤੇ ਸੁਖੀ ਕੋਈ ਦਿਖ ਨਹੀਂ ਰਿਹਾ, ਤੇ ਸੁੱਖਾਂ ਦੀਆਂ ਚੀਜ਼ਾਂ ਆਪਾਂ ਨੇ ਇੰਨੀਆਂ ਇਕੱਠੀਆਂ ਕੀਤੀਆਂ ਮੌਰਗੇਜ ਕਰਕੇ, ਲੋਨ ਤੇ, ਕਿਸ਼ਤਾਂ ਤੇ ਵੀ ਆਪਾਂ ਸੁੱਖਾਂ ਦੀਆਂ ਚੀਜ਼ਾਂ ਲੈਂਦੀਆਂ ਵੀ ਸੁਖੀ ਹੋ ਜਾਣੀ, ਤੇ ਫਿਰ ਸੁਖੀ ਹੋਏ ਕਿ ਨਹੀਂ? ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਪ੍ਰੇਮੀਓ, ਇਹਨੂੰ ਪੜ੍ਹਿਆ ਘੱਟ ਕਰੋ, ਇਹਨੂੰ ਦੇਗਾ ਸ਼ੇਗਾ ਘੱਟ ਚਖਾਇਆ ਕਰੋ, ਇਹਨੂੰ ਰੁਮਾਲੇ ਸ਼ਮਾਲੇ ਪਿਛਾ ਘੱਟ ਦਿਆ ਕਰੋ, ਇਹਨੂੰ ਜਾਣਨ ਦੀ ਕੋਸ਼ਿਸ਼ ਕਰੋ, ਇਹਨੂੰ ਸਮਝੋ ਇਹ ਕੀ ਹੈ। ਸਾਡਾ ਹਾਲ ਹੁਣ ਇਹ ਹੋ ਗਿਆ, ਦਾਸ ਨੂੰ ਬੜੀ ਕਿਰਪਾ ਮਹਾਂਪੁਰਸ਼ਾਂ ਨੇ ਕੀਤੀ, 5 ਸਾਲ ਮੈਨੂੰ ਸੰਸਕ੍ਰਿਤ ਪੜ੍ਹਨ ਦਾ ਸਮਾਂ ਮਿਲਿਆ, ਔਰ ਮਿਲਿਆ ਵੀ ਐਸੇ ਮਹਾਨ ਵਿਦਵਾਨ ਮਹਾਂਪੁਰਸ਼ ਪੰਡਿਤ ਰੰਗਰਦਾਸ ਜੀ ਮਹਾਰਾਜ, ਜਿਹੜੇ ਐਡੇ ਸੰਸਕ੍ਰਿਤ ਦੇ ਵਿਦਵਾਨ ਸੀ, ਹਰਿਦੁਆਰ ਦੇ ਪੰਡਿਤ ਪੜ੍ਹਨ ਆਉਂਦੇ ਸੀ ਉਹਨਾਂ ਕੋਲ, ਔਰ ਹਸਮੁਖ ਇਹਨੇ ਬੱਚਿਆਂ ਨੂੰ ਪੜ੍ਹਾਉਣਾ, ਹੱਸਦਿਆਂ ਹੱਸਦਿਆਂ ਨੇ ਪੜ੍ਹਾਉਣਾ, ਕਦੇ ਤਿਉੜੀ ਨਹੀਂ ਪਾਉਣੀ। ਉਹ ਸਾਨੂੰ ਇੱਕ ਦਿਨ ਕਹਿੰਦੇ ਆ ਜਾਓ, ਤੁਹਾਨੂੰ ਬਾਹਮਣਾਂ ਦੀ ਕਹਾਣੀ ਸੁਣਾਈ ਸੀ, ਖੁਦ ਵੀ ਬਾਹਮਣੇ ਸਾਧੂ ਬਣੇ ਹੋਏ ਸੀ। ਕਹਿੰਦੇ 5-7 ਬਾਹਮਣ ਇਕੱਠੇ ਹੋ ਕੇ ਹਰਿਦੁਆਰ ਨੂੰ ਚੱਲੇ ਕੁੰਭ ਤੇ, ਉਦੋਂ ਤੁਹਾਨੂੰ ਪਤਾ ਹੀ ਹੈ ਕਿਤੇ ਕਿਤੇ ਰਸਤਿਆਂ ਤੇ ਖੂਹੀਆਂ ਲਵਾਈਆਂ ਹੁੰਦੀਆਂ ਸੀ, ਜਾਂ ਪਿੰਡਾਂ ਤੇ ਬਾਹਰ ਖੂਹ ਹੁੰਦਾ ਸੀ, ਉੱਥੇ ਲੱਜ ਡੋਲ ਰੱਖੀ ਹੁੰਦੀ ਸੀ ਮੁਸਾਫਰਾਂ ਵਾਸਤੇ, ਕਿਹੜੇ ਨਾਕੇ ਤੇ ਟਿਊਬਵੈਲ ਆਉਂਦੇ ਸੀ ਉੱਥੇ। ਉਹ 5-7 ਬਾਹਮਣ ਤੁਰੇ ਤੇ ਰਸਤੇ ਵਿੱਚ ਆ ਗਿਆ ਖੂਹ, ਪਿੰਡ ਤੋਂ ਬਾਹਰ ਇੱਕ ਬਾਹਮਣ ਕੱਢਣ ਲੱਗਿਆ ਖੂਹ ਚੋਂ ਪਾਣੀ ਦੀ ਬਾਲਟੀ ਤੇ ਕੁਦਰਤੀ ਤਿਲਕ ਕੇ ਖੂਹ ਚ ਗਿਰ ਗਿਆ। ਜਿਹੜੇ ਉੱਪਰ ਖੜੇ ਸੀ ਨਾ ਉਹਨੇ ਦੁਹਾਈ ਪਾਉਣੀ ਸੀ, ਉਹ ਉੱਚੀ ਉੱਚੀ ਕਹੀ ਜਾਣ ਪੰਡਤੰ ਕੂਪੰ ਗਤੰ, ਪੰਡਤੰ ਕੂਪੰ ਗਤੰ, ਕਿਉਂਕਿ ਸੰਸਕ੍ਰਿਤ ਜਾਣਦੇ ਤੇ ਪੰਡਤੰ ਕੂਪੰ ਗਤੰ ਦਾ ਪੰਜਾਬੀ ਵਿੱਚ ਅਰਥ ਹੈ ਬਾਹਮਣ ਖੂਹ ਚ ਗਿਰ ਗਿਆ। ਜਿਹਦੀ ਸੰਸਕ੍ਰਿਤ ਬੋਲਣਾ ਹੋਵੇ ਨਾ ਵੀ ਬੰਦਾ ਖੂਹ ਚ ਗਿਰ ਗਿਆ ਬਾਹਮਣ, ਤਾਂ ਪੰਡਤੰ ਕੂਪੰ ਗਤੰ, ਉਹ ਰੌਲਾ ਪਾਇਆ ਤੇ ਪਿੰਡ ਵਾਲੇ ਹੋ ਗਏ ਇਕੱਠੇ ਹੋ ਗਏ, ਕੀ ਹੋ ਗਿਆ ਦੱਸੋ ਤਾਂ ਸਹੀ। ਉਹ ਕਹਿੰਦੇ ਪੰਡਤੰ ਕੂਪੰ ਗਤੰ, ਪਿੰਡ ਦੇ ਕਹਿੰਦੇ ਲਿਆਓ ਡਾਂਗਾ, ਇਹਨਾਂ ਦਾ ਦਿਮਾਗ ਖਰਾਬ ਹੈ, ਖੁਸ਼ ਹੈ। ਜਦ ਉਹਨਾਂ ਨੂੰ ਪੁੱਟਣ ਲੱਗੇ ਉਹ ਫਿਰ ਕਹੀ ਜਾਣ ਪੰਡਤੰ ਕੂਪੰ ਗਤੰ, ਇੰਨੇ ਨੂੰ ਤੂੰ ਬਾਹਮਣ ਆ ਗਿਆ ਪੜ੍ਹੇ ਲਿਖੋ, ਕਹਿੰਦਾ ਮਾਰੋ ਨਾ। ਕਹਿੰਦੇ ਮਾਰੀਏ ਕਿ ਉਹਨੇ ਰੌਲਾ ਪਾਉਣ ਤੇ ਨੀ ਹੜਦੇ, ਬੋਲਣ ਤੇ ਨੀ ਹੜਦੇ। ਉਹ ਕਹਿੰਦੇ ਬੋਲਦੇ ਨੀ ਤਾਂ ਪਿੱਟਦੇ ਨੇ, ਇਹਨਾਂ ਦਾ ਬਾਹਮਣ ਖੂਹ ਚ ਗਿਰ ਗਿਆ। ਕਹਿੰਦੇ ਮੂਰਖ ਦੇ ਜੱਜੇ ਕਹਿ ਦਿੰਦੇ ਉਹਨੂੰ ਕੱਢਣਾ ਲੱਜੇ ਰੱਖੇ ਰੱਖੋ ਸੱਚ ਨਾ। ਉਹ ਜੱਜ ਨੂੰ ਲੱਜ ਨੂੰ ਜੀ ਲਿਆਂਦੀ ਵਿਚਾਰਾ ਉਹ ਡੁੱਬ ਗਿਆ। ਜੇ ਕਹਿੰਦੇ ਪਹਿਲੇ ਹੀ ਕਹਿ ਦਿੰਦੇ ਸੀ ਕੱਢਣਾ ਲੈਂਦੇ, ਹੁਣ ਤੁਸੀਂ ਹਾਸਕਾ ਲਏ। ਮੈਂ ਤੁਹਾਨੂੰ ਬੇਨਤੀ ਉਹ ਕਰਦੇ ਕਿਤੇ ਜਪ ਜੀ ਪੜ੍ਹਦਿਆਂ ਦੀ ਇਹ ਲੰਘ ਜਾਵੇ ਤੇ ਜਪ ਜੀ ਦਾ ਪਤਾ ਲੱਗੇ ਹੀ ਨਾ। ਉਹ ਕਿਤੇ ਪੰਡਿਤ ਕੂਪੰ ਗਤੰ ਵਾਲੀ ਗੱਲ ਆਪਣੇ ਨਾਲ ਨਾ ਹੋ ਜਾਵੇ ਵੀ ਪੜ੍ਹੀ ਗਏ ਤੇ ਪਤਾ ਹੈ ਹੀ ਨੀ ਵੀ ਜਪਜੀ ਸਾਹਿਬ ਹੁੰਦੀ ਕੀ ਹੈ। ਇਹਨੂੰ ਪੜ੍ਹੋ ਘੱਟ, ਇਹਨੂੰ ਜਾਣੋ, ਇਹਨੂੰ ਸਮਝੋ ਬਾਣੀ ਦੇ ਅਰਥ ਕੀ ਨੇ, ਕੀਤੀ ਹੈ ਬੜੇ ਚੱਕ ਕਿਤੇ ਥੋੜੇ ਕੀਤੇ ਆਪਾਂ ਸੁਖਾਂ ਦੇ ਸਾਧਨ ਲੱਭਦੇ ਲੱਭਦੇ ਜਵਾਨੀ ਆ ਗਈ ਸੁਖਾਂ ਦੇ ਸਾਧਨ ਲੱਭਦੇ ਲੱਭਦੇ ਬੁਢੇਪਾ ਆ ਗਿਆ ਕਾਲੀ ਹੂੰ ਪੁੱਲ ਧੌਲੇ ਆਏ ਬਿਨ ਨਾਵੇ ਖੱਸ ਗਿਆ ਬੜੇ ਸਾਧਨ ਲੰਬੇ ਇਕੱਠੇ ਕੀਤੇ ਯਤਨ ਬਹੁਤ ਸੁਖ ਕੇ ਕੀਏ ਹੁਣ ਅਗਲਾ ਜਿਹੜਾ ਸ਼ਬਦਾਂ ਨੂੰ ਧਿਆਨ ਦੇਣ ਦੀ ਲੋੜ ਹੈ ਏਦਾਂ ਨੀ ਉਹਨੇ ਸਮਝ ਆਉਣਾ ਨੌਵੇਂ ਪਾਤਸ਼ਾਹ ਕਹਿੰਦੇ ਦੁੱਖ ਕੋ ਕੀਓ ਨਾ ਕੋਏ ਇੱਥੇ ਬਹੁਤ ਭੇਜ ਹੈ ਬਾਣੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬੜੇ ਯਤਨ ਤੇ ਸੁਖਾਂ ਦੇ ਕੀਤੇ ਪਰ ਜਿੰਨੇ ਸਾਧਨ ਆਪਾਂ ਨੇ ਸੁਖਾਂ ਦੇ ਕੀਤੇ ਨੇ ਨਾ ਗੁਰਮੁਖੋ ਉਹ ਸਾਰੇ ਸਰੀਰ ਨਾਲ ਸੰਬੰਧਿਤ ਨੇ ਸਾਰੇ ਦੇਹ ਨਾਲ ਸੰਬੰਧਿਤ ਪੰਜ ਸੌ ਪੌਂਡ ਦਾ ਸੂਟ ਪਾਇਆ ਤੇ ਹੱਡ ਤੇ ਚੰਮ ਤੇ ਪਾਉਣਾ ਨਾ ਸੱਤ ਕੌਲੀਆਂ ਲਾ ਕੇ ਭੋਜਨ ਛਕਿਆ ਤੇ ਹੱਡ ਚੰਮ ਦੀ ਖੁਰਾਕ ਹੈ ਨਾ ਪੰਦਰਾਂ ਲੱਖ ਪੌਂਡ ਦੀ ਕੋਠੀ ਵਿੱਚ ਰਹਿ ਰਿਹਾ ਉਹ ਹੱਡ ਚੰਮ ਰਹਿ ਰਿਹਾ ਤੇਰਾ ਮਸੀਟ ਕਾਰ ਦੇ ਵਿੱਚ ਤੁਰ ਫਿਰ ਰਿਹਾ ਉਹ ਤੇਰਾ ਹੱਡ ਤੇ ਚੰਮ ਦੇ ਫਿਰ ਰਹੀ ਹੈ ਕੂਲਰ ਲੱਗੇ ਹੈ ਏਸੀ ਦੀ ਮਸ਼ੀਨ ਲੱਗੀ ਹੈ ਉਹ ਤੇਰੇ ਹੱਡ ਤੇ ਚੰਮ ਨੂੰ ਠੰਡਾ ਕਰ ਰਹੀ ਹੈ ਇਹ ਜਿਤਨੇ ਸੁਖਾਂ ਦੇ ਸਾਧਨ ਇਕੱਠੇ ਕੀਤੇ ਇਹ ਸਾਧਨ ਨੇ ਸਰੀਰ ਨੂੰ ਸੁਖ ਦੇਣ ਵਾਲੇ ਪਰ ਨੌਵੇਂ ਪਾਤਸ਼ਾਹ ਕਹਿੰਦੇ ਦੁੱਖ ਕੋ ਕੀਓ ਨਾ ਕੋਏ ਉਹ ਦੁਖੀ ਤੇਰਾ ਮਨ ਹੈ ਉਹਦੀ ਵੱਟੀ ਹੋਣੀ ਲਈ ਆਖੋ ਸਾਧਨਾ
ਮੇਰੇ ਮਨ ਬਾਬਤ ਦੱਸੇ ਕੀ ਹੁੰਦਾ ਹੈ
ਕਿਸੇ ਇੰਗਲੈਂਡ ਦੇ ਡਾਕਟਰ ਨੂੰ ਪੁੱਛਿਓ ਵੀ ਡਾਕਟਰ ਸਾਹਿਬ ਜਿਵੇਂ ਮੇਰੇ ਹਾਰਟ ਦਾ ਤੂੰ ਐਕਸਰੇ ਲੈਣਾ, ਮੇਰੀ ਕਿਡਨੀਜ਼ ਦਾ ਐਕਸਰੇ ਲੈਣਾ, ਮੇਰੇ ਗਾਲ ਬਲੈਡਰ ਦਾ ਐਕਸਰੇ ਲੈਣਾ, ਮੇਰੇ ਬ੍ਰੇਨ ਦਾ ਐਕਸਰੇ ਲੈਣਾ, ਮੇਰੀ ਚੈਸਟ ਦਾ ਐਕਸਰੇ ਲੈਣਾ, ਤੇ ਕਿਰਪਾ ਕਰ ਮੇਰੇ ਮਨ ਦਾ ਐਕਸਰੇ ਰੱਖੇ ਚ ਵੀ ਇਹਨੇ ਬੜਾ ਦੁਖੀ ਕੀਤਾ ਹੋਇਆ ਮੇਰੇ ਮਨ ਦਾ ਐਕਸਰੇ, ਤੇ ਹੱਥ ਬੰਨ ਕੇ ਕਹੂਗਾ ਗੁਰਮੁਖਾ ਤੇਰੇ ਮਨ ਦਾ ਐਕਸਰੇ ਕੀ ਖਿੱਚਾ, ਮੈਨੂੰ ਮੇਰੇ ਆਪਣੇ ਦਾ ਹੀ ਪਤਾ ਨੀ ਵੀ ਢਿੱਡ ਚੈੱਕ ਕਿਟਿਆ ਚੰਦਨ ਮਾਤੇ ਪੁੱਜਣਾ ਬੜੀ ਸੁਖਾਲੀ ਗੱਲ ਹੈ, ਮਨ ਤੱਕ ਪੁੱਜਣਾ ਬੜੀ ਔਖੀ ਗੱਲ ਹੈ। ਉਹ ਏਅਰ ਕੰਡੀਸ਼ਨ ਦੀ ਮਸ਼ੀਨ ਤੇਰੇ ਤਨ ਨੂੰ ਠੰਡਾ ਕਰ ਸਕਦੀ ਹੈ, ਹਟ ਚਮਨ ਉੱਠ ਇਹ ਵੀ ਸੁਣ ਲਿਓ ਸਿਆਣੇ ਬੈਠੇ ਕਿਉਂ, ਉਹ ਏਅਰ ਕੰਡੀਸ਼ਨ ਦੀ ਮਸ਼ੀਨ ਮਾਦਾ ਹੈ, ਉਹਦੀ ਪਹੁੰਚ ਮਾਦੇ ਤੱਕ, ਮਾਦੇ ਦੀ ਮਾਦੇ ਤੱਕ ਪਹੁੰਚ। ਉਹ ਏਸੀ ਦੀ ਮਸ਼ੀਨ ਮਟੀਰੀਅਲ ਹੈ, ਤੇ ਤੇਰਾ ਸਰੀਰ ਵੀ ਮਟੀਰੀਅਲ ਹੈ, ਤੇਰਾ ਮਕਾਨ ਵੀ ਮਟੀਰੀਅਲ ਹੈ, ਮਾਦੇ ਤੱਕ ਮਾਦੇ ਦੀ ਪਹੁੰਚ ਹੈ, ਪਰ ਉਹ ਏਸੀ ਦੀ ਮਸ਼ੀਨ ਨਹੀਂ ਠੰਡ ਪਹੁੰਚਾ ਸਕੇਗੀ ਤੇਰੇ ਮਨ ਨੂੰ। ਭੁੱਜ ਰਿਹਾ ਭੱਠੀ ਦੇ ਦਾਣੇ ਵਿੱਚ, ਤੇ ਨੌਵੇਂ ਪਾਤਸ਼ਾਹ ਕਹਿੰਦੇ ਬੜੇ ਯਤਨ ਕੀਤੇ ਤੂੰ ਸੁਖੀ ਹੋਣ ਦੇ ਬੰਦੇ ਆ, ਪਰ ਸੁਖੀ ਕਿਉਂ ਨੀ ਹੋਇਆ, ਕਿਉਂਕਿ ਦੁਖੀ ਤੇਰਾ ਮਨ ਹੈ, ਉਹਦੀ ਦਵਾਈ ਨਹੀਂ ਲਈ। ਇਹ ਨੋਟ ਕਰ ਲਿਓ ਸਾਰੀ ਜ਼ਿੰਦਗੀ ਵਾਸਤੇ, ਜਿਸ ਬੰਦੇ ਦਾ ਮਨ ਦੁਖੀ ਹੈ ਨਾ, ਸਾਰੀ ਦੁਨੀਆ ਦੇ ਸੁੱਖ ਉਹਦੇ ਕੋਲ ਇਕੱਠੇ ਹੋ ਜਾਣ, ਉਹ ਸੁਖੀ ਨਹੀਂ ਹੋਵੇਗਾ। ਇਹ ਮੇਰੀਆਂ ਮਾਵਾਂ ਧੀਆਂ ਬੈਠੀਆਂ ਨੇ, ਵਾਹਿਗੁਰੂ ਨਾ ਕਰੇ ਕਿਸੇ ਬੱਚੇ ਦਾ ਵਿਯੋਗ ਹੋ ਜਾਵੇ, ਕੀ ਕਰਨਗੇ ਉਹਨੂੰ ਸਿਉਣੇ ਦੇ ਕਹਿਣੇ, ਕੀ ਕਰੇਗੀ ਉਹਨੂੰ 10 ਲੱਖ ਦੀ ਕੋਠੀ, ਕੀ ਲਿਖੇ ਕਰੇਗਾ ਉਹਨੂੰ 5000 ਦਾ ਸੂਟ, ਕੀ ਉਸ ਮਾਂ ਨੂੰ ਕਰੂਗੀ ਥਾਲ ਵਿੱਚ ਲੱਗੇ ਹੋਏ ਭੋਜਨ ਤੇ 7 ਕੌਲੀਆਂ, ਕੀ ਉਸ ਮੇਰੀ ਭੈਣ ਨੂੰ ਕਰਨਗੇ ਚੂੜੇ ਤੇ ਗਹਿਣੇ, ਨਹੀਂ ਸੁੱਖ ਪੁੱਜ ਸਕੂਗਾ ਉਹਨਾਂ ਦਾ, ਕਿਉਂ, ਕਿਉਂਕਿ ਮਨ ਦੁਖੀ ਹੈ। ਤੁਹਾਡੇ ਸਾਹਮਣੇ ਨੇ ਆਪਾਂ ਸਾਰੇ ਗ੍ਰਿਸ਼ਤੀ ਹੈ, ਜਦੋਂ ਮਨ ਦੁਖੀ ਹੁੰਦੇ ਨੇ ਗਹਿਣੇ ਪਹਿਲਾਂ ਤਾਰ ਕੇ ਸੁੱਟ ਦਿੰਦੀਆਂ ਨੇ, ਸੁਹਾਗ ਦੇ ਕੱਪੜੇ ਤਾਰ ਦਿੰਦੀਆਂ ਨੇ, ਆਪਣੇ ਸੋਹਣੇ ਕੇਸ ਪੱਟ ਦਿੰਦੀਆਂ ਨੇ, ਜਿਹਨਾਂ ਨੂੰ ਬੜੇ ਪਿਆਰ ਨਾਲ ਪਾਲਿਆ, ਜਿਹਨਾਂ ਨੂੰ ਬੜੇ ਕੀਮਤੀ ਗਹਿਣਿਆਂ ਨੂੰ ਲਿਆਂਦੇ, ਉਹ ਕਿਉਂ ਤਨ ਤੇ ਤਾਰ ਤੇ ਸੁੱਟ ਦਿੱਤੇ, ਕਿਉਂਕਿ ਹੁਣ ਮਨ ਦੁਖੀ ਹੈ, ਉਹਨਾਂ ਦਾ ਕੋਈ ਆਸਰਾ ਹੀ ਨਾ ਰਿਹਾ, ਕੋਈ ਸ਼ੌਕ ਨਾ ਰਿਹਾ। ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੈਂ ਤੁਹਾਨੂੰ ਕਹਿਣ ਲੱਗਿਆ ਇੱਕ ਮਿੰਟ ਵਾਸਤੇ, ਦੇਖੋ ਮੇਰੇ ਸਤਿਗੁਰਾਂ ਦਾ ਅਲੰਕਾਰ ਪੜੋ ਕੈਸਾ, ਆਪਾਂ ਨੂੰ ਸਮਝਾਉਣ ਖਾਤਰ ਮਰਜ ਕਹਿੰਦੇ, ਜਲ ਤਲ ਨੀਰ ਭਰੇ ਸੀਤਲ ਪਵਨ ਚੁਲਾਰ ਦੇ, ਧਿਆਨ ਦੇਣਾ ਮੇਰੇ ਗੁਰਦੇਵ ਦੀ ਬਾਣੀ ਵੱਲ ਜਰਾ, ਜੇਠ ਹਾੜ ਦੀਆਂ ਧੁੱਪਾਂ ਖਤਮ ਹੋ ਗਈਆਂ, ਸਾਵਣ ਦੀਆਂ ਬਾਰਿਸ਼ਾਂ ਸ਼ੁਰੂ ਹੋ ਗਈਆਂ, ਸਾਵਣ ਆਇਆ ਹੇ ਸਖੀ, ਕੀ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਨੇ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਬਾਰਿਸ਼ਾਂ ਪੈਣ ਲੱਗ ਪਈਆਂ, ਇੱਕ ਭੈਣ ਬੀਬੀ ਅਬੀਰ ਉਹਦੀ ਸਰੋਵਰ ਦੇ ਕੰਢੇ ਤੇ ਕੋਠੀ, ਬੜਾ ਸੁੰਦਰ ਮਹਿਲ, ਤੇ ਸਰੋਵਰ ਦੀ ਹਵਾ ਠੰਡੀ ਠੰਡੀ, ਜਲ ਥਲ ਨੀਰ ਭਰੇ ਸ਼ੀਤਲ ਪਵਨ ਚੁਲਾਰ ਦੇ, ਚਾਹ ਚ ਫੇਰੇ ਪਾਣੀ ਹੋ ਗਿਆ, ਤੇ ਪਾਣੀ ਦੇ ਉੱਤੋਂ ਉੱਤੋਂ ਠੰਡੇ ਠੰਡੇ ਹਵਾ ਦੇ ਝੋਂਕੇ, ਹਵਾ ਦੇ ਬੁੱਲੇ ਉਸ ਕੋਠੀ ਵਿੱਚ ਪੈ ਰਹੇ, ਉਸ ਕੋਠੀ ਵਿੱਚ ਆ ਰਹੀ ਹੈ ਉਸ ਭੈਣ ਵਾਸਤੇ, ਉਸ ਕੋਠੀ ਵਿੱਚ ਹੋਰ ਕੀ ਹੈ, ਵੇਖੋ ਗੁਰਬਾਣੀ ਦਾ ਅਲੰਕਾਰ, ਜਲ ਤਲ ਨੀਰ ਭਰੇ ਸੀਤਲ ਪਵਨ ਚੁਲਾਰ ਦੇ, ਸੇਜੜੀਆਂ ਸੋਏ ਹਨ ਦੇਣੀ ਹੈ ਉਹ ਸਾਰੀ ਪਲਕ ਸਿਉਣੇ ਦੇ ਬਣੇ ਸਿਉਣੇ ਦੀਆਂ ਸੇਜਾਂ ਸੇਜੜੀਆਂ ਸੋਏ ਨੇ ਤੇ ਜਿਹੜੀ ਭੈਣ ਮਾਲਕ ਹੈ ਉਸ ਘਰ ਦੀ ਹੀਰੇ ਲਾਲ ਜੜਨ ਦੀ ਆ ਉਹਦੇ ਸਿਉਣਾ ਤੇ ਚਾਂਦੀ ਨੀ ਪਾਈ ਹੋਈ ਇੰਨੀ ਅਮੀਰ ਹੈ ਸਾਰੇ ਸਰੀਰ ਤੇ ਹੀਰੇ ਜਵਾਹਰਾਤ ਜੜੇ ਹੋਏ ਨੇ ਮੋਤੀਆਂ ਦੀਆਂ ਮਾਲਾਂ ਪਾਈਆਂ ਹੋਈਆਂ ਨੇ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਅਲੰਕਾਰ ਜਲ ਤਲ ਨੀਰ ਭਰ ਸ਼ੀਤਲ ਪਵਨ ਚੁਲਹਾਰ ਦੇ ਸਰੋਵਰ ਦੇ ਠੰਡੇ ਕੋਠੀ ਠੰਡੇ ਠੰਡੇ ਹਵਾ ਦੇ ਬੁੱਲੇ ਤੇ ਪੈਣ ਵਾਸਤੇ ਸਿਉਣੇ ਦੀਆਂ ਸੇਜਾਂ ਤੇ ਉਸ ਭੈਣ ਦੇ ਪਾਉਣ ਵਾਸਤੇ ਗਹਿਣੇ ਹੀਰੇ ਮੋਤੀਆਂ ਦੇ ਹੀਰੇ ਲਾਲ ਜੜਨ ਦੀ ਆ ਤੀਸਰੀ ਤੁਕ ਸੁਭਰ ਕੱਪੜ ਭੋਗ ਸੁਭਰ ਪਾਠ ਭਾਈ ਗੁਰੂ ਗ੍ਰੰਥ ਸਾਹਿਬ ਚ ਦੋ ਆਉਣੇ ਇੱਕ ਸੁਭਰ ਇੱਕ ਸੁਭਰ ਇੱਕ ਸੱਸੇ ਨੂੰ ਔਕੜ ਹੈ ਪਰ ਅਲਕ ਨੀ ਲਾਉਣੀ ਇੱਕ ਸੱਸੇ ਨੂੰ ਔਕੜ ਹੈ ਅਲਕ ਲਾਉਣੀ ਹੈ ਸੁਭਰ ਜਿੱਥੇ ਸੁਭਰ ਪਾਠ ਆ ਜਾਵੇ ਨੇ ਸੁਭਰ ਕੱਪੜ ਗੁਰਮੁਖੋ ਉਹਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਆਪਣੀ ਧੀ ਨੂੰ ਅਨੰਦਾਂ ਤੇ ਲਿਜਾਨੇ ਹਾਂ ਜਿਹੜਾ ਉਹ ਸੁਹਾਗ ਦਾ ਸੂਟ ਉਸ ਬੱਚੀ ਦੇ ਪਾਇਆ ਹੁੰਦਾ ਨਾ ਸੂਗੇ ਰੰਗ ਦਾ ਉਹਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਰ ਕੱਪੜ ਲਿਖਿਆ ਉਸ ਸੁਹਾਗ ਭਰੇ ਸਗਨਾ ਭਰੇ ਸੁੰਦਰ ਜਿਹੜੇ ਸੂਟ ਹੁੰਦੇ ਨੇ ਆਨੰਦਾਂ ਤੇ ਬੈਠਣ ਸਮੇਂ ਉਹਦੇ ਨਾਮ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਰ ਕੱਪੜ ਦੇਖੋ ਕੈਸੇ ਬਚਨ ਨੇ ਗੁਰਦੇਵ ਦੇ ਸਰੋਵਰ ਦੇ ਕੰਢੇ ਕੋਠੀ ਠੰਡੀ ਠੰਡੀ ਹਵਾ ਦੇ ਝੋਂਕੇ ਪਹਿਣ ਵਾਸਤੇ ਸਿਉਣੇ ਦੇ ਪਲਕ ਤੇ ਪਾਉਣ ਵਾਸਤੇ ਉਸ ਭੈਣ ਬੱਚੀ ਦੇ ਹੀਰੇ ਮੋਤੀਆਂ ਦੀਆਂ ਮਾਲਾਂ ਤੇ ਕੱਪੜੇ ਕੈਸੇ ਜੈਸੇ ਸੁਹਾਗ ਦੇ ਸੁੰਦਰ ਪਾਏ ਹੁੰਦੇ ਨੇ ਐਸੇ ਸੂਟ ਤੇ ਸਾਰੀ ਕੋਠੀ ਭਰੀ ਹੋਈ ਹੈ ਭੋਗ ਪਦਾਰਥਾਂ ਦੇ ਨਾਲ ਜਿਸ ਚੀਜ਼ ਨੂੰ ਇੱਛਾ ਕਰੇ ਉਹੀ ਪ੍ਰਾਪਤ ਸੁਣਿਓ ਹੁਣ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਲਿਖਿਓ ਜਰਾ ਆਪਣੇ ਮਨ ਦੀ ਪੱਟੀ ਉੱਤੇ ਫੈਸਲਾ ਕੀ ਹੈ ਜਲ ਥਲ ਨੀ ਭਰੇ ਸ਼ੀਤਲ ਪਵਨ ਚੁਲਹਾਰ ਦੇ ਸੇਜੜੀਆਂ ਸੋਏ ਹੀਰੇ ਲਾਲ ਜੜਨ ਦੀ ਆ ਸੁਭਰ ਕੱਪੜ ਭੋਗ ਇਹ ਸਭ ਕੁਝ ਹੈ ਪਰ ਨਾਨਕ ਪੀਰੀ ਵਿਹੂਣੀ ਤੱਤੀਆ ਪਤੀ ਕੋਲ ਨਹੀਂ ਹੈ ਕੋਠੀ ਅੱਗ ਵਰਗੀ ਲੱਗ ਰਹੀ ਹੈ ਨਹੀਂ ਚੰਗੇ ਨਹੀਂ ਸੁਖ ਦੇ ਰਹੇ ਹਵਾ ਦੇ ਠੰਡੇ ਝੋਂਕੇ ਨਹੀਂ ਆਰਾਮ ਦੇ ਰਹੇ ਸੋਨੇ ਦੇ ਪਲੰਗ ਨਹੀਂ ਆਨੰਦ ਦੇ ਰਹੀਆਂ ਹੀਰੇ ਮੋਤੀਆਂ ਦੀਆਂ ਮਾਲਾਂ ਨਹੀਂ ਆਨੰਦ ਦੇ ਰਹੇ 36 ਪ੍ਰਕਾਰ ਦੇ ਭੋਜਨ ਕਿਉਂਕਿ ਪਤੀ ਪਰਮਾਤਮਾ ਕੋਲ ਨਹੀਂ ਹੈ ਇਹ ਤੁਹਾਡੀਆਂ ਕੋਠੀਆਂ ਸੁੱਖ ਨਾਲ ਵਾਹਿਗੁਰੂ ਹੋਰ ਭਰੇ ਸਭ ਸੁੱਖਾਂ ਦੇ ਸਾਧਨਾਂ ਨਾਲ ਭਰੀਆਂ ਹੋਈਆਂ ਨੇ ਪਰ ਵਿੱਚ ਰਹਿਣ ਵਾਲਿਆ ਸੁਖੀ ਕਿਉਂ ਨਹੀਂ ਹੈ ਕਿਉਂਕਿ ਇਸ ਜੀਵ ਰੂਪ ਇਸਤਰੀ ਦਾ ਮਾਲਕ ਪਤੀ ਪਰਮਾਤਮਾ ਕੋਲ ਨਹੀਂ ਹੈ ਨਾਨਕ ਪਿਰੀ ਵਿਹੋਣੀ ਤੱਤੀ ਆ ਅੱਗ ਵਰਗੀ ਲੱਗਦੀ ਆ ਉਹ ਕੋਠੀ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਜਤਨ ਬਹੁਤ ਸੁੱਖ ਕੇ ਕੀਏ ਉਹ ਬੜੇ ਸੁੱਖਾਂ ਦੇ ਸਾਧਨ ਤੋਂ ਢੂੰਡੇ ਬੜੇ ਕਤਨ ਕੀਤੇ ਉਹ ਬੰਦਿਆ ਸੁਖੀ ਕਿਉਂ ਨਹੀਂ ਹੋਇਆ ਕਿਉਂਕਿ ਦੁਖੀ ਹੈ ਤੇਰਾ ਮਨ ਉਹਦਾ ਤੂੰ ਇਲਾਜ ਨਹੀਂ ਕਰਾਇਆ ਉਹਦੀ ਤੂੰ ਦਵਾਈ ਨਹੀਂ ਲਈ ਦੁੱਖ ਕੋ ਕੀਓ ਨਾ ਕੋਏ ਇਸ ਹੱਡ ਚਮ ਦੇ ਸੁੱਖ ਤਾਂ ਬੜੇ ਇਕੱਠੇ ਕੀਤੇ ਪਰ ਮੈਂ ਬੇਨਤੀ ਕਰ ਰਿਹਾ ਸੀ ਜਿਹਦਾ ਮਨ ਦੁਖੀ ਹੈ ਉਹਨੂੰ ਦੁਨੀਆਂ ਦੇ ਲੱਖਾਂ ਸੁੱਖ ਵੀ ਮਿਲ ਜਾਣ ਉਹ ਸੁਖੀ ਨਹੀਂ ਹੋਵੇਗਾ ਤੇ ਦੂਜੇ ਪਾਸੇ ਵੀ ਯਾਦ ਰੱਖਿਓ ਜਿਹਦਾ ਮਨ ਸੁਖੀ ਹੈ ਨਾ ਲੱਖਾਂ ਦੁਨੀਆਂ ਦੇ ਦੁੱਖਾਂ ਦੇ ਪਹਾੜ ਉਹਦੇ ਉੱਤੇ ਟੁੱਟ ਪੈਣ ਮੁਸੀਬਤਾਂ ਟੁੱਟ ਪੈਣ ਆਫਤਾਂ ਟੁੱਟ ਪੈਣ ਜਿਹਦਾ ਮਨ ਸੁਖੀ ਹੈ ਉਹ ਕਦੇ ਦੁਖੀ ਨਹੀਂ ਹੋਵੇਗਾ ਕੋਸ਼ਾ ਦਿੱਤਾ ਮਤੀ ਦਾਸ ਨੂੰ, ਤੁਹਾਡੇ ਚ ਕੋਈ ਕਹਿ ਸਕਦਾ ਵੀ ਦੁੱਖ ਨੀ ਲੱਗਿਆ ਹੋਵੇ? ਕਿਉਂ ਨੀ ਲੱਗਿਆ? ਉਹ ਸਿਰ ਵਿੱਚ ਤਾਂ ਥੋੜਾ ਜਿਹਾ ਕੰਘਾ ਚੁੱਭ ਜਾਵੇ ਤੇ ਉਹ ਨੀ ਸਹਾਰ ਹੁੰਦਾ, ਪਰ ਆਲਾ ਜੀ ਰਿਹਾ ਸੀ ਤੇ ਜਪਜੀ ਸਾਹਿਬ ਕਿਉਂ ਪੜ੍ਹ ਰਿਹਾ ਸੀ ਬਈ? ਆਲਾ ਤਨ ਨੂੰ ਜੀ ਰਿਹਾ ਸੀ, ਮਨ ਗੁਰੂ ਨਾਲ ਜੁੜਿਆ ਹੋਇਆ ਸੀ, ਮਨ ਇਸ ਸੁੱਖ ਵਿੱਚ ਪੁੱਜ ਗਿਆ ਸੀ, ਆਲੇ ਦਾ ਦੁੱਖ ਵੀ ਸੀ ਨਹੀਂ ਘਾਰ ਸਕਿਆ। ਇਹ ਗੱਲਾਂ ਕਰ ਲੈਣੀਆਂ ਸਿਖਾਲੀਆਂ ਮੇਰੇ ਵਰਗੇ ਨੂੰ, ਤੁਹਾਨੂੰ ਸੁਣਨੀਆਂ ਸਿਖਾਲੀਆਂ ਨੇ, ਪਰ ਪਤਾ ਉਸੇ ਨੂੰ ਹੈ ਜਿਹਦੇ ਸਿਰ ਤੇ ਚੱਲਿਆ। ਭਾਈ ਆਲੂ ਵਾਂਗ ਮਾਰਤਾ ਭਾਈ ਦਿਆਲੇ ਨੂੰ ਤੇ ਸੀ ਕਿਉਂ ਨੀ ਵੱਟੀ? ਤਨ ਨੂੰ ਦੁੱਖ ਸੀ ਪਰ ਮਾਈ ਮੇਰੇ ਮਨ ਕੋ ਸੁਖ। ਉਹ ਜੇ ਮਨ ਨੂੰ ਸੁਖੀ ਕਰਦੀ ਤੇ ਮਨ ਨੂੰ ਸੁਖ ਦੇਣ ਵਾਲੀ ਕੀ ਚੀਜ਼ ਹੈ? ਤੇ ਮੇਰੇ ਕਹਿਣ ਦੀ ਲੋੜ ਨੀ, ਮੈਂ ਵੀ ਤੁਹਾਡੇ ਵਰਗਾ ਗ੍ਰਿਸ਼ਤੀ ਹੈ। ਬੜੀਆਂ ਚੀਜ਼ਾਂ ਆਪਾਂ ਨੇ ਵੇਖ ਲਈਆਂ ਇਕੱਠੀਆਂ ਕਰ ਕਰਕੇ, ਛਾਲਾਂ ਮਾਰ ਮਾਰ ਕੇ, ਉਦਮ ਕਰ ਕਰਕੇ, ਪਰ ਮਨ ਨੂੰ ਸੁਖ ਦੇਣ ਵਾਲੀ ਚੀਜ਼ ਕੋਈ ਲੱਭੀ ਨਹੀਂ। ਜੇ ਮਨ ਨੂੰ ਸੁਖ ਦੇਣੇ, ਹਲਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਜੇ ਮਨ ਨੂੰ ਸੁਖ ਦੇਣੇ, ਜੋ ਸੁਖ ਕਾ ਚਾਹੇ ਸਦਾ ਸ਼ਰਨ ਰਾਮ ਕੀ ਲੈ। ਜੇ ਮਨ ਨੂੰ ਇਹ ਦੁਨੀਆਂ ਦੇ ਪਦਾਰਥ ਤੁਹਾਨੂੰ ਥੋੜਾ ਚਿਰ ਸੁਖ ਦੇ ਦਿੰਦੇ, ਜਿਹੜਾ ਭੁਲੇਖਾ ਪੈ ਜਾਂਦਾ ਤੁਹਾਨੂੰ ਭੁਲੇਖਾ। ਕਦੇ ਤੁਸੀਂ ਜਗਲਰ ਦੇਖੇ? ਜਗਲਰ ਮਦਾਰੀ ਪੰਜਾਬ ਵਿੱਚ ਆਵੇ ਹੁੰਦੇ ਤੇ ਉਹਦੇ ਕੋਲ ਬਾਂਦਰੀ ਹੁੰਦੀ ਹੈ, ਇੱਕ ਨਿਓਲਾ ਬਣਿਆ ਵਾ ਹੁੰਦਾ ਤੁਹਾਡੇ ਖੇਤਾਂ ਵਿੱਚੋਂ, ਨਿਓਲਾ ਯਾਦ ਹੈ ਥੋੜੇ ਨਿਓਲੇ? ਤੇ ਬਾਂਦਰ ਤਾਂ ਇੱਧਰ ਵੀ ਹੋਣੇ ਮੇਰੇ ਖਿਆਲ, ਸ੍ਰੀ ਹਨੂੰਮਾਨ ਜੀ ਕੀ ਸੈਨਾ, ਇਹ ਤਾਂ ਹਰ ਜਗ੍ਹਾ ਅਵੇਲੇਬਲ ਹੈ। ਆਖੋ ਸੱਚਾ ਉਹ ਫੜ ਲੈਂਦਾ ਕਿਸੇ ਦਰਖਤ ਤੋਂ ਬਾਂਦਰ ਤੇ ਬਾਂਦਰ ਦੇ ਪਾ ਦਿੰਦਾ ਕੱਛੀ, ਤੁਹਾਨੂੰ ਪਤਾ। ਤੇ ਇੱਕ ਨਿਓਲਾ ਜੱਟਾਂ ਦੇ ਖੇਤ ਵਿੱਚੋਂ ਫੜਿਆ ਤੇ ਉਹਦੇ ਗਲ ਵਿੱਚ ਪਾ ਤੀ ਟੱਲੀ, ਘੁੰਗਰੂ ਹਿੰਦੂਆਂ ਦਾ ਡਾਂਸ ਕਰਾਉਂਦਾ ਹੈ, ਨਚਾਉਂਦਾ ਹੈ। ਪਰ ਇੱਕ ਸਿਫਤ ਤੁਹਾਡੀ ਵੇਖੀ ਹੈ, ਗੁੱਸਾ ਨਾ ਕਰਿਓ, ਉਹ ਚ ਕੋਈ 15-18 ਸਾਲ ਦਾ ਨਿਆਣਾ ਤਾਂ ਖੜ ਜਾਵੇ, ਪਰ ਮੈਂ ਉੱਥੇ 60 ਸਾਲ ਦੇ ਚਾਚੇ ਵੀ ਖੜੇ ਵੇਖੇ ਹੈ। ਆਖੋ ਸਤਨਾਮ ਉੱਚੇ 72 ਸਾਲ ਦੇ ਬਾਪੂਆਂ ਵਰਗੇ ਵੀ ਨਿਓਲਾ ਨੱਚਦਾ ਵੀ ਕਦੇ ਦੇਖੇ ਮੈਂ? ਐਵੇਂ ਕੋ ਕੈਸਾ ਤਮਾਸ਼ਾ ਹੈ ਉਹ ਗੁਰੂ ਕੋ, ਤੂੰ ਵੇਖ ਤੇਰਾ ਤਜਰਬਾ ਕੀ ਹੈ ਜ਼ਿੰਦਗੀ ਦਾ, ਤੂੰ ਅਜੇ ਵੀ ਨਿਓਲੇ ਦੀਆਂ ਕਲੀਆਂ ਸੁਣ ਰਹੀ ਹੈ, ਤੂੰ ਅਜੇ ਵੀ ਬਾਂਦਰੀ ਦੇ ਨਾਚ, ਓਏ ਤੂੰ ਆਪਣਾ ਨਾਚ ਵੇਖ, ਤੂੰ 60 ਸਾਲ ਵਿੱਚ ਕੀ ਕੁੱਝ ਕੀਤਾ ਹੈ। ਅਲਖੇ ਆਖੋ ਸਤਨਾਮ, ਤੂੰ ਅਜੇ ਬਾਂਦਰੀਆਂ ਦੇ ਨਾਚ ਵੇਖਣ ਦੇ, ਤੈਨੂੰ ਆਪਣਾ ਨਾਚ ਯਾਦ ਹੀ ਨਹੀਂ ਆਇਆ ਵੇ ਗੁਰਮੁਖਾ, ਇੰਨੀ ਅਗਿਆਨਤਾ ਦੇ ਵਸ ਹੈ। ਤੇ ਉਸ ਨੂੰ ਇਕੱਠਾ ਕਰ ਲੈਂਦਾ ਲੋਕਾਂ ਨੂੰ, ਤੇ ਉਹਦੇ ਕੋਲ ਇੱਕ ਗੁੱਠੜੀ ਹੁੰਦੀ ਹੈ। ਮੇਰਾ ਖਿਆਲ ਹੈ ਤੁਸੀਂ ਭੁੱਲੇ ਨੀ ਹੋਣੇ ਗੱਲਾਂ, ਇਹ ਇੱਕ ਗੁੱਠੜੀ ਜੀ ਹੁੰਦੀ ਹੈ ਪਾਟੀ ਦੀ, ਉਸ ਮਦਾਰੀ ਦੇ ਕੋਲ, ਉਹਨੂੰ ਫਾਰਸੀ ਵਿੱਚ ਕਹਿੰਦੇ ਸ਼ੇਰ। ਇਹ ਜੋ ਦੁਨੀਆਂ ਸ਼ੇਰ ਮੇਲਾ, ਸ਼ੇਰ ਨਾਮ ਹੈ ਫਾਰਸੀ ਵਿੱਚ ਮਦਾਰੀ ਦਾ, ਇਹ ਦੁਨੀਆਂ ਮਦਾਰੀ ਦਾ ਮੇਲਾ ਹੈ। ਦਸਤਗੀਰੀ ਨਾ ਹੈ, ਸਦਾ ਰਹਿਣ ਵਾਲੀ ਚੀਜ਼ ਨਹੀਂ ਹੈ। ਜੇ ਤੁਸੀਂ ਉਸ ਮਦਾਰੀ ਨੂੰ ਧਿਆਨ ਨਾਲ ਵੇਖਿਆ ਹੋਣਾ, ਜਦੋਂ ਡੂਡਗੀ ਵਜਾਉਂਦਾ ਹੈ, ਬੰਦ ਨੱਚਦਾ, ਜਿਹੜਾ ਨੱਚਦਾ ਚਲੇ ਹੋ ਜਾਂਦੇ ਲੋਕ ਇਕੱਠੇ, ਫਿਰ ਕੀ ਕਰਦਾ ਹੈ ਉਹ? ਜਿਹੜੀ ਗੁੱਛੜੀ ਹੁੰਦੀ ਹੈ ਨਾ ਪਾਰਟੀ ਜਿਹਦੇ ਕੋਲ, ਉਹਦੇ ਵਿੱਚੋਂ ਅੰਗੂਰਾਂ ਦੇ ਗੁੱਛੇ ਖੜ ਦਿੰਦਾ ਹੈ। ਅੰਗੂਰ ਵੀ ਬਠਿੰਡੇ ਦੇ ਨੀ, ਚਮਨ ਦੇ ਖੜਦੇ, ਚਮਨ ਦੇ ਨਾ ਮਿਲਣ, ਤੇ ਗੁੱਛੜੀ ਵਿੱਚੋਂ ਹੀ ਅੰਬ ਖੜਦਾ ਤੁਹਾਡੇ ਸਾਹਮਣੇ। ਤੇ ਅੰਬ ਕਿਹੜਾ ਬਾਗਾਂ ਵਾਲੇ ਦੇ ਖੜਦਾ ਹੈ? ਅੰਬ ਵੀ ਦੁਸਹਿਰੀ ਖੜਦਾ, ਸਹਾਰ ਲੰਬੇ ਲੰਬੇ। ਤੇ ਬੈਠਾ ਬੈਠਾ ਮਦਾਰੀ ਤੁਹਾਡੇ ਸਾਹਮਣੇ, ਮੂੰਹ ਦੇ ਵਿੱਚੋਂ ਰਵਈਏ ਕੱਢਦੇ, ਚਾਂਦੀ ਦੇ ਰੁਪਈਏ ਠਮਾ ਠਮ ਕਰ ਰਹੇ ਨੇ, ਠਮਾ ਠਮ ਕਰ ਰਹੇ ਨੇ ਮੂੰਹ ਚੋਂ ਚਾਂਦੀ ਦੇ ਰੁਪਈਏ। ਤੇ ਭੁਲੇਖਾ ਦੇਖਣ ਵਾਲੇ ਨੂੰ ਪੈ ਗਿਆ, ਇਹਦੇ ਮੂੰਹ ਚੋਂ ਚਾਂਦੀ ਦੇ ਰੁਪਈਏ ਡਿੱਗਦੇ ਨੇ, ਇਹਦੀ ਗੁੱਛੜੀ ਦੇ ਵਿੱਚੋਂ ਅੰਬ ਨਿਕਲ ਰਹੇ ਨੇ, ਅੰਗੂਰ ਨਿਕਲ ਰਹੇ ਨੇ, ਇਹ ਹੈ ਭੁਲੇਖਾ। ਅਸਲੀਅਤ ਕੀ ਹੈ? ਜਿਹੜੇ ਮੂੰਹ ਦੇ ਵਿੱਚੋਂ ਚਾਂਦੀ ਦੇ ਰੁਪਈਏ ਗੇ ਰਿਹਾ ਉਹ ਮੰਗ ਰਿਹਾ ਦੋ ਦੋ ਆਨੇ ਅੱਜ ਕੇ ਆਖੋ ਉਹ ਜਿਹੜਾ ਗੁੱਛੜੀ ਵਿੱਚੋਂ ਅੰਬ ਕੱਢ ਰਿਹਾ ਤੇ ਮਿੰਤਾ ਕਰਦਾ ਮੈਨੂੰ ਕੋਈ ਰਾਤ ਦਾ ਹੀ ਪਿਆ ਟੁੱਕਰ ਦੇ ਦੋ ਖਾਣ ਨੂੰ ਇਹ ਭੁਲੇਖਾ ਹੈ ਇਹ ਜੋ ਦੁਨੀਆਂ ਸਿਰ ਮੇਲਾ ਇਹੀ ਭੁਲੇਖਾ ਤੁਹਾਨੂੰ ਪੈ ਗਿਆ ਕਿ ਮਾਇਆ ਸੁਖ ਦਿੰਦੀ ਹੈ ਮਾਇਆ ਪ੍ਰਭਤਾ ਦਿੰਦੀ ਹੈ ਉਹ ਮਦਾਰੀ ਦੀ ਗੁੱਛੜੀ ਵਿੱਚ ਕਦੇ ਅੰਬ ਲੱਗੇ ਜੇ ਉਹਦੇ ਮੂੰਹ ਵਿੱਚੋਂ ਚਾਂਦੀ ਦੇ ਰੁਪਈਏ ਡਿੱਗਣ ਤੇ ਬਾਂਦਰ ਨੀ ਚਾਹੁੰਦਾ ਫਿਰ ਉਹ ਤਾਂ ਬੰਦਿਆਂ ਨੂੰ ਵੀ ਚਾਰ ਦੇ ਫੜ ਕੇ ਤੇ ਮੰਗ ਰਿਹਾ ਦਸੀ ਦਸੀ ਉਹੀ ਮਦਾਰੀ ਦੇ ਤਮਾਸ਼ੇ ਵਾਲਾ ਭੁਲੇਖਾ ਸਾਨੂੰ ਪੈ ਗਿਆ ਕਿ ਮਾਇਆ ਸਾਨੂੰ ਸੁੱਖ ਦੇ ਦੇਵੇਗੀ ਇਹ ਪਦਾਰਥ ਸਾਨੂੰ ਸੁੱਖ ਦੇ ਦੇਵੇਗਾ ਇਹ ਚਾਰ ਦਿਨ ਦੀ ਮਿਲੀ ਹੋਈ ਕੁਰਸੀ ਸਾਨੂੰ ਸੁੱਖ ਦੇ ਦੇਵੇਗੀ ਇਹ ਸਾਰੇ ਹੀ ਮਦਾਰੀ ਦਾ ਤਮਾਸ਼ਾ ਜਾਓ ਸੁਖ ਕਹੋ ਚਾਹੇ ਸਦਾ ਸ਼ਰਨ ਰਾਮ ਕੀਲੇ ਬਸ ਜੇ ਸਦਾ ਸੁਖ ਆਹ ਜਿਹੜਾ ਦੇਹੀ ਦਾ ਸੁਖ ਹੈ ਨਾ ਗੁਰਮੁਖੋ ਇਹ ਅਨਿਤ ਸੁਖ ਵਿਆਪਤਨ ਇਹਨੂੰ ਸ਼ਾਸਤਰ ਕਹਿੰਦੇ ਅਨਿਤ ਸੁਖ ਹੈ ਨਾ ਰਹਿਣ ਵਾਲਾ ਨਿਤ ਸੁਖ ਨਹੀਂ ਇਹਨੂੰ ਰਹਿਣਾ ਤੇ ਇਹ ਇੱਕ ਭੁੰਡੀਓ ਹੈ ਕੁਛ ਸਿਆਣਾ ਸਮਝਿਓ ਮੇਰੀ ਬੇਨਤੀ ਨੂੰ ਵੇਦਾਂਤ ਦੀ ਇਸ ਦੇਹੀ ਦਾ ਜਿਹੜਾ ਸੁਖ ਹੈ ਇਹ ਸਦਾ ਕਿਉਂ ਨਹੀਂ ਰਹਿੰਦਾ ਛੋਟੀ ਤੁਸੀਂ ਗੱਲ ਇਹ ਬੜੇ ਮੁਸ਼ਕਲ ਮਸਲੇ ਨੇ ਇਸ ਦੇਹੀ ਦਾ ਸੁਖ ਸਦਾ ਕਿਉਂ ਨਹੀਂ ਰਹਿੰਦਾ ਉਹ ਪ੍ਰੇਮੀਓ ਇਹ ਖੁਦ ਸਦਾ ਰਹਿਣ ਵਾਲੀ ਨਹੀਂ ਹੈ ਜਿਹੜੀ ਚੀਜ਼ ਖੁਦ ਸਦਾ ਰਹਿਣ ਵਾਲੀ ਨਹੀਂ ਉਹਦਾ ਸੁਖ ਸਦਾ ਕਿਵੇਂ ਰਹੂਗਾ ਪ੍ਰਭੂਤਾ ਸਦਾ ਕਿਵੇਂ ਰਹੂਗੀ ਇਹ ਦੇਹੀ ਖੁਦ ਖਿਨ ਭੰਗਨ ਹੈ ਇਹ ਨਿਕ ਮੁਰਿਆਦੀ ਦੇ ਹੈ ਜੀ ਮੁਰਿਆਦ ਕੋਈ ਨਹੀਂ ਹੈ ਤੇ ਇਹਨੂੰ ਮਿਲੀ ਹੋਈ ਚੀਜ਼ ਸਦਾ ਕਿਵੇਂ ਰਹਿ ਜੂਗੀ ਜਿਹਦੇ ਖੁਦ ਹੀ ਸਦਾ ਰਹਿਣ ਵਾਲੀ ਨਹੀਂ ਹੈ ਤੇ ਅਸੀਂ ਅਗਿਆਨਤਾ ਦੇ ਵਿੱਚ ਆ ਕੇ ਇਸ ਦੇਹੀ ਦੇ ਆਨੰਦ ਨੂੰ ਸਦਾ ਬਣਾ ਕੇ ਰੱਖਣਾ ਚਾਹੁੰਦੇ ਹਾਂ ਇਸ ਦੇਹੀ ਦੀ ਪਦ ਪਦਵੀ ਨੂੰ ਸਦਾ ਬਣਾ ਕੇ ਰੱਖਣਾ ਚਾਹੁੰਦੇ ਹਾਂ ਇਹਦੀ ਸੁੰਦਰਤਾ ਨੂੰ ਸਦਾ ਬਣਾ ਕੇ ਰੱਖਣਾ ਚਾਹੁੰਦੇ ਹਾਂ ਤੇ ਸੁੰਦਰਤਾ ਬਣਾਉਣ ਖਾਤਰ ਪਲਾਸਟਿਕ ਸਰਜਰੀ ਲਾ ਰਿਹਾ ਮੇਰਾ ਫੇਸ ਚੰਗਾ ਦੁਨੀਆਂ ਨੂੰ ਦਿਖੇ ਸਾਡੇ ਮੁੰਡੇ ਹੁਣ ਪਤਾ ਨੀ ਸੁੰਦਰ ਬਣ ਕਰਕੇ ਹਜਾਮਤਾ ਕਰਦੇ ਰੱਖੋ ਕਹਿੰਦੇ ਸਾਹਿਬਜ਼ਾਦੀ ਜੁੜੀ ਨਾ ਰੱਖਾਂਗੇ ਤੇ ਸੋਹਣੇ ਲੱਗਾਂਗੇ ਲੱਗ ਜਾਓਗੇ ਵੀਰੋ ਚਾਰ ਕੁ ਦਿਨ ਪਰ ਜੇ ਤਾਂ ਦਾੜੀ ਵੱਢੇ ਤੇ ਉਮਰ ਵੱਧਦੀ ਹੈ ਤਾਂ ਵੱਢ ਲਿਆ ਕਰੋ ਜੇ ਬੁੜੇ ਨਹੀਂ ਹੋਵੋਗੇ ਉਹ ਤਾਂ ਲੰਘ ਰਹੀ ਹੈ ਚਾਹੇ ਰੱਖ ਲਓ ਚਾਹੇ ਵੱਢ ਲਓ ਕੋਲ ਸਾਧਨਾ ਉਹਦੇ ਜਾਲ ਆਈ ਜੋ ਮਨ ਆ ਰਿਹਾ ਬੁਢੇਪਾ ਆ ਰਿਹਾ ਹੈ ਜਵਾਨੀ ਹਾਰ ਰਹੀ ਹੈ ਜੋ ਮਰਜ਼ੀ ਕਰੀ ਜਾ ਇਸ ਖਿਨ ਭੰਗਨ ਸੋਭਾ ਦੇ ਵਿੱਚ ਫਸ ਗਏ ਅਸੀਂ ਤੇ ਮਾਲੀ ਕਹਿੰਦੇ ਹਰ ਕਾ ਸਿਮਰਨ ਸੋ ਜੋ ਕਰੇ ਸੋ ਸੁਖੀਆ ਸੰਸਾਰ ਸੁਖ ਹੈ ਉਸ ਵਾਹਿਗੁਰੂ ਦੇ ਨਾਮ ਵਿੱਚ ਜੇ ਅੱਗ ਵਿੱਚੋਂ ਤੁਸੀਂ ਠੰਡ ਲੋੜੋ ਤੇ ਅਗਿਆਨਤਾ ਹੈ ਜੇ ਪਾਣੀ ਵਿੱਚੋਂ ਤੁਸੀਂ ਸੁੱਕਾਪਣ ਲੋੜੋ ਤੇ ਅਗਿਆਨਤਾ ਹੈ ਸੂਰਜ ਵਿੱਚੋਂ ਤੁਸੀਂ ਠੰਡ ਲੋੜੋ ਤੇ ਅਗਿਆਨਤਾ ਹੈ ਬਰਫ਼ ਦੇ ਵਿੱਚੋਂ ਤੁਸੀਂ ਅੱਗ ਲੋੜੋ ਤੇ ਅਗਿਆਨਤਾ ਹੈ ਇਹ ਮਾਇਆ ਅਗਨ ਹੈ ਇਹ ਮਾਇਆ ਤ੍ਰਿਸ਼ਨਾ ਰੂਪੀ ਪ੍ਰਚੰਡ ਹੈ ਅਗਨ ਹੈ ਇਸ ਅੱਗ ਵਿੱਚੋਂ ਅਸੀਂ ਸ਼ਾਂਤੀ ਭਾ ਰਹੇ ਹਾਂ ਗੁਰੂ ਮਹਾਰਾਜ ਇਸੇ ਵਾਸਤੇ ਵਾਰ ਵਾਰ ਸਾਨੂੰ ਸਮਝਾਉਂਦੇ ਇਹ ਮਾਇਆ ਨੂੰ ਗੁਜਰਾਨ ਰੱਖ ਔਰਤ ਨੂੰ ਇਮਾਨ ਰੱਖ ਪੁੱਤਰ ਨੂੰ ਨਿਸ਼ਾਨ ਰੱਖ ਇਹ ਆਪਣੀ ਮੰਜ਼ਿਲ ਭਗਵਾਨ ਰੱਖ ਆਪਣਾ ਮੁੱਦਾ ਨਾ ਭੁੱਲ ਕਾਰ ਵਿੱਚ ਬੈਠ ਡੱਬਾ ਰੋਟੀ ਦਾ ਵੀ ਰੱਖ ਲੈ ਸੂਟ ਬੂਟ ਵੀ ਪਾ ਲੈ ਥੋੜੇ ਜਿਹੇ ਫਰੂਟ ਵੀ ਰੱਖ ਲੈ ਰਸਤੇ ਖਾਤਰ ਤੇ ਟੇਪ ਵੀ ਲਾ ਲੈ ਕੈਸਟਾ ਵੀ ਲਾ ਰੱਖ ਏਅਰ ਕੰਡੀਸ਼ਨ ਵੀ ਚਲਾ ਲੈ ਕਾਰ ਵਿੱਚ ਬੈਠ ਕੇ ਪਰ ਯਾਦ ਰੱਖੀ ਜਿੱਥੇ ਜੋਬ ਤੇ ਜਾਣਾ ਉਹਨੂੰ ਯਾਦ ਰੱਖੀ ਤੇਰੀ ਮੰਜ਼ਿਲ ਕਿੱਥੇ ਹੈ ਤੇਰੀ ਸਰਵਿਸ ਕਿੱਥੇ ਕਿਤੇ ਤੂੰ ਆਪਣੀ ਮੰਜ਼ਿਲ ਨਾ ਭੁੱਲ ਜਾਵੇ, ਕਿਤੇ ਤੂੰ ਆਪਣਾ ਮੁੱਦਾ ਉਹ ਕਿਹੜਾ ਸਹੀ ਪ੍ਰਾਪਤ ਮਾਨਕ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਮਰ ਕਾਜ ਤੇ ਕਿਤੇ ਨਕਾਮ ਮਿਲ ਸਾਧ ਸੰਗਤ ਬਾਜੇ ਕੇਵਲ ਨਾਮ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅਹੰਕਾਰ ਸਤਿਗੁਰ ਪ੍ਰਸਾਦ ਨੰਨ ਭਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ
ਸਭਨੀਆਂ ਕਰਨੀਆਂ ਦੇ